बूढ़ सिंह भूरे गिलिया। भूरे गिलिए संत लाल सिंह जी दे पुत्तर प्रताप सिंह ते नत्था सिंह दे पुत्रां बेअंत सिंह ते दर्शन सिंह ने बूढ़ सिंह दे दो पुत्तर होरना शरीकां नाल मिल मार दिते। बूढ़ सिंह कह रहा, तुसी मेरे नाल प्रतीत कर वरतो, मैं तुहाडे तों वला जांदा हाँ। पर संत लाल सिंह जी दे पुत्र पोतरे सियाणे ना बने, तीन जेहले आए एक नस गया। जज तक मुकदमा जांदिया नूं एक जो नस्या फिरदा सी किते मर गया, जेहले आया नूं भी फाहे दा हुक्म होण वाला सी। सतगुरु जी बूढ़ सिंह नूं कहा, तूं संतां दा टब्बर फाहे लवाउणा है कि पुत्र लैणे ई? उस कहा, जो आप दी रजा है। सतगुरु जी कहा, तूं प्रताप सिंह दे पुत्र बेअंत सिंह ते नत्था सिंह दे पुत्र दर्शन सिंह तों बयान बदल। बूढ़ सिंह कहा, सैशन जज दे सामें दित्ते बयान बदलां तां मुकदमा मेरे ते पएगा ते मुलजम सारे छुट जाणगे। सतगुरु जी कहा, तूं भी नहीं फसदा, तैनू तेरे पुत्र करते वलों मिल जाणगे। बूढ़ सिंह ते प्रताप सिंह नत्था सिंह ने रस के फिर बयान होने की अपील की। बूढ़ सिंह सैशन जज सामें जा कहा, मेरे पुत्रां दे कातल बेअंत सिंह दर्शन सिंह नहीं बलवंत सिंह कुलवंत सिंह हन। जज कहा, तू बयान क्यों बदले हन, अगे मेरे ही अगे जो दिते सन। बूढ़ सिंह कहा, तदों मेरे इतलाह थाने देण समय हवास ना टिकाने सी। सैशन कहा, यह किवें हो सकता है? तां बूढ़ सिंह कहा, तेरे मरे होण दो पुत्तर शरीकां हथों ते मैं तैनू पुछां दस किस मारे ने, फिर पता लगे तेरा भी कि यह किवें हो सकता है, हवास कायम किवें रहिंदे हन। यह सुन जज दी होश टिकाणे आई ते उस बेअंत सिंह ते दर्शन सिंह नूं बरी कर दिता ते साल अंदर ही बूढ़ सिंह दे घर तीन पोतरे दो पहलियां नूहां ते एक मरन वाले दी पत्नी जो बरी होए नूं कराई सी उस विच्चों होए। यह बूढ़ सिंह भूरे गिलिया लक तहमत ही रखदा ते शराब भी पी लैंदा सी, पर गुरु हरि सिंह जी दे समें तों इस दी गुरु जी नाल शरदा ते गूढ़े संबंध सन। गुरु हरि सिंह जी एक समय बूढ़ सिंह नूं कुछ रुपए तनखाह लाई सी शराब पीन दे कसूरों। इसने घरों टूंबा लिया सारियां गुरु जी दे अगे रख कहा, रुपए ते इस वेले मेरे कोल कोई नहीं ते तनखाह ही मैं पल भर भी रहना नहीं चाहुंदा, क्योंकि स्वासां दा की पता है, तुसी भावें सारियां टूंबा रख लो ते भावें अपनी तनखाह लाई जन्नियां। गुरु हरि सिंह जी खुश हो के बूढ़ सिंह नूं कंड ते थापड़ा दे कहा सी, जा तैनू अगों कदी तनखाह नहीं लावांगे। सतगुरु प्रताप सिंह जी भी इस नाल पूरा स्नेह करदे सी। इह बूढ़ सिंह हर तनखाही होए सिख नूं नेड़े दूर सुन जा कहिंदा सी, तूं तुरत जा सतगुरु जी ते संगत तों बख्शवा, स्वासां दा की पता है, मत ग्रंथ गिर पतत पतालंग दा हाल होवी, भाव मत गिरदा पताले ही जा पवें ते कहिंदा तनखाह जिहड़ी तैनू लगी है मैं भरदा हाँ तान धन दी। कई बार बूढ़ सिंह इस तरह बख्शाया भी कई सिखां नूं सतगुरु जी भी बूढ़ सिंह दी उदारता ते सफादली पारों उहदे खुले होण ते भी सिफत ही करदे सी। मैं इह उच्च सिख्या भरी सतगुरु जी ते सिख दी वार्ता सुख देनी जान लिखी है कि सतगुरु जी दी मत भला ही करदी है। सतगुरु जी बीड़ ते नहर दे डेरे ते हर सिख नूं दर्शन दे कम्मां वल ध्यान कर भैणी साहिब आए ते जमीन लैण दे आहर कारण लाहौर शेखूपुरे तों हो 19 मगर नूं गुजरां वाले आसा दी वार विच दर्शन दित्ते ते सब सिखां नूं जिन्हां ने जमीन लैणी मन्नी होई सी चिट्ठियां पवाईयां कि अध पोह तक रकमां पुज जाण लाहौर जां भैणी साहिब, ਕਿਉਂਕਿ ਛੇਤੀ ਹੀ ਰਜਿਸਟਰੀ ਕਰਾਉਣੀ ਹੈ। ਇੱਕ ਸੇਠ ਤੇਜਾ ਸਿੰਘ ਜੀ ਦੇ ਮੇਲੀ ਹਿੰਦੂ ਨੇ ਅਰਜ਼ ਕੀਤੀ ਅਤੇ ਉਸ ਦੇ ਘਰ ਚਰਨ ਪਾਏ, ਸਿੱਖਿਆ ਦਿੱਤੀ ਕਿ ਹਰ ਪਦਾਰਥ ਵਸਤ ਦਾ ਮਾਲਕ ਪਰਮੇਸ਼ਰ ਹੈ, ਜੀਵ ਨੂੰ ਸੇਵਕ ਹੋ ਮਾਇਆ ਸਾਂਭਣ ਵਰਤਣ ਵਾਲਾ ਬਣ, ਨਿਰਮਾਣ ਰਹਿਣ ਵਿੱਚ ਹੀ ਧਰਮ ਅਤੇ ਸੋਭਾ ਮਿਲਦੇ ਹਨ। ਸਤਿਗੁਰੂ ਜੀ ਆਪਣੇ ਭਜਨ ਬਾਣੀ ਦੇ ਨੇਮ ਕਰਦੇ, ਇੰਨੀ ਦਿਨੀ ਹਰ ਜ਼ਿਲ੍ਹੇ ਵਿੱਚ ਦੌਰਾ ਕਰ, ਜ਼ਮੀਨ ਯੋਗ ਮਾਇਆ ਸਿੱਖਾਂ ਦੀ ਪੁੱਜਣ ਅਤੇ ਸਮੇਂ ਦੇ ਬਚਾਅ ਤੋਂ ਸਿੱਖੀ ਨੂੰ ਬਚਾਉਣ ਦਾ ਹੀ ਆਹਰ ਮਿੱਥਿਆ ਅਤੇ ਉੱਦਮ ਦੇ ਕਰਦੇ ਅਤੇ ਕਹਿੰਦੇ ਜੋ ਕਮਾਈ ਕੋਈ ਕਰਦਾ ਏ ਉਹ ਉਹਦੇ ਬੋਹਲ ਦੀ ਭੀ ਆਸ ਰੱਖੇ। ਇੱਕ ਸਮੇਂ ਕਾਂਗਰਸ ਤੋਂ ਮੁਸਲਿਮ ਲੀਗ ਵੱਖ ਭੀ ਹੋ ਟੁਰੀ, ਸੁਲਾਹ ਨਾ ਹੋਈ। ਮੌਲਾਨਾ ਆਜ਼ਾਦ ਜਿਹਿਆਂ ਅਤੇ ਗਾਂਧੀ ਜੀ ਨੇ ਯਤਨ ਕੀਤਾ ਸੀ, ਜਿੰਨਾ ਅੰਗਰੇਜ਼ਾਂ ਦੇ ਕਹੇ ਚੱਲਦਾ ਸੀ ਅਤੇ ਅਕਾਲੀ ਭੀ ਵੱਖ ਵੋਟਾਂ ਸੀਟਾਂ 'ਤੇ ਡਟੇ ਸੀ। ਹਿੰਦੁਸਤਾਨ 'ਤੇ ਹਰ ਸੰਕਟੋਂ ਆਜ਼ਾਦ ਹੋਣਾ ਚਾਹੁੰਦਾ ਸੀ, ਪਰ ਗੋਰੇ ਨੇ ਸਗੋਂ ਹਰ ਵਸਤ ਡੱਬੀ, ਲੂਣ, ਕੱਪੜਾ, ਗੁੜ, ਖੰਡ, ਅੰਨ 'ਤੇ ਕੰਟਰੋਲ ਕੀਤਾ ਸੀ। ਰਈਅਤ ਹਰ ਲੋੜੋਂ ਤੰਗ ਸੀ, ਲੋਕ ਆਜ਼ਾਦੀ ਮੰਗਦੇ ਅਤੇ ਅੰਗਰੇਜ਼ ਕਮਾਈ ਵੀ ਖੋਹੀ ਜਾਂਦਾ ਸੀ। ਸਤਿਗੁਰੂ ਜੀ ਜ਼ਮੀਨ ਲੈਣ ਪੱਜੋਂ ਸਿੱਖਾਂ ਨੂੰ ਬਚਾਉਣ ਦੀ ਵਿਧੇ ਲੱਗੇ ਸੀ। ਸਰਦਾਰ ਅਨੂਪ ਸਿੰਘ ਰਾਜੇ ਜੰਗੀ, ਸਤਿਗੁਰੂ ਜੀ ਮਾਈਆਂ ਵੱਲੋਂ ਬਸੰਤ ਦਾ ਮੇਲਾ ਕੁਝ ਦਿਨ ਪਹਿਲਾਂ ਹੀ 10-11 ਮਾਘ ਗੁੱਜਰਾਂ ਵਾਲੇ ਕੀਤਾ। ਗੁਰਦੁਆਰੇ ਦੇ ਨੇੜੇ ਸਰਦਾਰ ਅਨੂਪ ਸਿੰਘ ਇੰਸਪੈਕਟਰ ਰਾਜੇ ਜੰਗੀ ਦੇ ਘਰ ਡੇਰਾ ਸੀ, ਸੋ ਭਾਵੇਂ ਲੱਗੇ ਹੋਏ ਗੁੱਜਰਾਂ ਵਾਲੇ ਹੀ ਸੀ, ਪਰ ਅਨੂਪ ਸਿੰਘ ਜੀ ਸਰਕਾਰੀ ਕੰਮ ਕਾਰੋਂ ਇੱਥੇ ਨਾ ਸੀ। ਦੁਆਲੇ ਦੇ ਨਗਰਾਂ ਦੀ ਅਤੇ ਸ਼ਹਿਰ ਦੀ ਸੰਗਤ ਨਾਲ ਮੇਲਾ ਭਰਿਆ ਸੀ, ਲੰਗਰ ਚੱਲਦਾ ਸੀ, ਦੀਵਾਨ ਲੱਗਦੇ, ਨਾਮ ਜਪੀਦਾ। ਸਰਦਾਰ ਅਨੂਪ ਸਿੰਘ ਜੀ 11 ਮਾਘ ਪਿਛਲੇ ਪਹਿਰ ਦੇ ਦੀਵਾਨ ਵਿੱਚ ਵੈਰਾਗੀ ਸੁਭਾਅ ਹੋਏ ਆਚਰਨੀ ਲੱਗੇ ਅਤੇ ਕਿਹਾ ਤੁਸੀਂ ਐਸੇ ਹੋ ਜਿਹੜਾ ਜਰਾ ਅੱਗੇ ਵਧਣ ਲੱਗੇ ਉਸ ਨੂੰ ਐਸੀ ਉਲਝਣ ਵਿੱਚ ਪਾਉਂਦੇ ਹੋ ਕਿ ਉਸ ਨੂੰ ਪਤਾ ਹੀ ਨਾ ਲੱਗੇ ਕਿ ਮੈਂ ਕੀ ਕਰ ਰਿਹਾ ਅਤੇ ਕੀ ਕਰਨਾ ਹੈ ਅਤੇ ਕਿੱਥੇ ਹਾਂ। ਜਦ ਵਕਤ ਬੀਤ ਜਾਂਦਾ ਏ ਤਾਂ ਉਸ ਨੂੰ ਪਤਾ ਲੱਗਦਾ ਹੈ ਕਿ ਉਹ ਮੈਂ ਉਲਝਣ ਵਿੱਚ ਪੈ ਪਛੜ ਪਿੱਛੇ ਰਹਿ ਗਿਆ ਹਾਂ। ਜੀ ਤੁਸੀਂ ਇੱਦਾਂ ਨਾ ਕੀਤਾ ਕਰੋ, ਅਸੀਂ ਜਿਹੇ ਹਾਂ ਤੁਹਾਡੇ ਹੀ ਹਾਂ, ਅਸੀਂ ਅੱਗੇ ਨਹੀਂ ਵੱਧਦੇ, ਤੁਸੀਂ ਥਾਵੇਂ ਤਾਂ ਰਹਿਣ ਦਿਆ ਕਰੋ, ਪਿੱਛੇ ਪਾ ਪਛਤਾਵਾ ਨਾ ਲਾਇਆ ਕਰੋ, ਅੱਗੇ ਵੱਧ ਅਸਾਂ ਆਪ ਤੋਂ ਕੀ ਲੈਣਾ ਏ, ਤੁਸੀਂ ਹੀ ਹੋ, ਅਸੀਂ ਅੱਗੇ ਵੱਧ ਤੁਹਾਡਾ ਆਸਣ 'ਤੇ ਨਹੀਂ ਖੋ ਲੈਂਦੇ। ਸਤਿਗੁਰੂ ਜੀ ਚੁੱਪ ਕੀਤੇ, ਸਰਦਾਰ ਦੀਆਂ ਸਭ ਸੁਣਦੇ ਰਹੇ ਅਤੇ ਮੁਸਕਰਾ ਕੇ ਉਸ ਦੀ ਪਿੱਠ 'ਤੇ ਥਾਪੀ ਲਾਈ, ਲੱਗੀ ਕਸਰ ਪੂਰੀ ਕੀਤੀ ਜੋ ਕਿਤੇ ਜਾਣ ਲੱਗੀ ਸੀ। ਪਿਛਲੇ ਸਾਲ ਸਰਦਾਰ ਅਨੂਪ ਸਿੰਘ ਜੀ ਦੇ ਪਰਿਵਾਰ ਨੇ ਘਰ ਆਨੰਦ ਕੀਤਾ। ਸਤਿਗੁਰੂ ਜੀ ਨਾਰਾਜ਼ ਸੀ ਅਤੇ ਇਸ ਨਾਲ ਬੋਲਦੇ ਨਾ ਸੀ ਅਤੇ ਹੋਰ ਜੀ ਜੋ ਇਸ ਪਰਿਵਾਰ ਦਾ ਮਿਲਦਾ ਉਸ ਨੂੰ ਭੀ ਤਾੜਨਾ ਹੀ ਕਰਦੇ। ਇਸ ਨੇ ਗੁੱਜਰਾਂ ਵਾਲੇ ਹੀ ਸਤਿਗੁਰੂ ਜੀ ਦੇ ਸਾਹਮਣੇ ਆ ਹੱਥ ਜੋੜ ਚਰਨੀ ਲੱਗ ਰੋ ਕਿਹਾ ਸੀ, ਗੁਨਾਹੀ ਤੇ ਮੈਂ ਹਾਂ ਅਤੇ ਤਾੜਦੇ ਤੁਸੀਂ ਮੇਰੇ ਘਰਦਿਆਂ ਅਤੇ ਸੰਬੰਧੀਆਂ ਨੂੰ ਹੋ, ਤੁਸੀਂ ਖੁਸ਼ ਹੋ, ਮੇਰੇ ਵੱਲ ਵੇਖੋ ਅਤੇ ਸਹੀ, ਮੈਂ ਤੁਹਾਡਾ ਕੁਝ ਖੋਹ ਤੇ ਨਹੀਂ ਲੈਂਦਾ, ਇਹ ਆਸਣ ਤੇ ਤੁਹਾਡੇ ਕੋਲ ਹੀ ਰਹੇਗਾ। ਤਦੋਂ ਵੀ ਸਤਿਗੁਰੂ ਜੀ ਇਸ ਨੂੰ ਪ੍ਰੇਮ ਆਂਸੂ ਬਹਾਉਂਦਿਆਂ ਅਤੇ ਸੱਚੇ ਦਿਲੋਂ ਦੋਸ਼ ਮੰਨਦਿਆਂ ਜਾਣ ਬਖਸ਼ ਦਿੱਤਾ ਸੀ ਅਤੇ ਕਿਹਾ ਸੀ ਮੈਨੂੰ ਤੇਰੇ ਨਾਲੋਂ ਉਸ ਬੀਬੀ ਸੰਤ ਕੌਰ ਦਾ ਤਰਸ ਬਹੁਤ ਆਉਂਦਾ ਏ ਜੋ ਤੇਰੇ ਘਰੋਂ ਹੈ, ਜਦੋਂ ਮੈਂ ਰਾਜ਼ੀ ਹੋ ਕੇ ਤੁਸਾਂ ਨਾਲ ਨਹੀਂ ਬੋਲਦਾ ਤਾਂ ਉਹ ਰੋ ਪੈਂਦੀ ਹੈ। ਜਿਸ ਸਮੇਂ ਸਤਿਗੁਰੂ ਜੀ ਇਸ 'ਤੇ ਨਾਰਾਜ਼ ਸੀ ਤਦੋਂ ਵੀ ਇਹ ਥਾਣੇ ਸਾਹਮਣੇ ਪੱਕੀ ਸੜਕ 'ਤੇ ਸਿਪਾਹੀ ਸਮਝਾ ਖੜ੍ਹੇ ਕਰਦਾ ਕਿ ਸਤਿਗੁਰੂ ਜੀ ਦੀ ਕਾਰ ਦਾ ਚਿੱਟਾ ਝੰਡਾ ਹੋਵੇਗਾ। ਸਿਪਾਹੀ ਕਾਰ ਰੋਕ ਲੈਂਦੇ, ਸਰਦਾਰ ਭੱਜ ਆ ਦਰਸ਼ਨ ਕਰ ਚਰਨੀ ਲੱਗਦਾ ਅਤੇ ਕਹਿੰਦਾ ਮੂੰਹੋਂ ਭਾਵੇਂ ਬੋਲ ਨਾ ਬੋਲ, ਢੋਲ ਮਾਹੀ ਦਿਲ ਮੇਰਾ ਰੱਖ ਤੂੰ ਉਡੋਲ, ਮੈਂ ਜਾਣਾ ਤੁਧੇ ਕੋਲ। ਸਰਦਾਰ ਅਨੂਪ ਸਿੰਘ ਜੀ ਨੇ ਲਾਹੌਰ ਹਾਈ ਸਕੂਲੇ ਪੜ੍ਹਦਿਆਂ ਸੰਤ ਫਤਿਹ ਸਿੰਘ ਜੀ ਮਾਂਗੇ ਵਾਲਿਆਂ ਤੋਂ ਭਜਨ ਪੁੱਛਿਆ ਸੀ। ਜਦ ਸਤਿਗੁਰੂ ਜੀ ਲਾਹੌਰ ਜਾਂਦੇ ਇਸ ਨੂੰ ਸਦਾਂਦੇ, ਇਹਨਾਂ ਦੀ ਥਾਣੇਦਾਰੀ ਪੜ੍ਹਦਿਆਂ ਹੀ ਲੱਗੀ। ਲਾਹੌਰ ਵਾਲੀ ਵੱਡੀ ਈਸ਼ਰ ਕੌਰ ਸਤਿਗੁਰੂ ਜੀ ਨੂੰ ਏਕ ਸਮੇਂ ਕਿਹਾ, ਇਹ ਮੁੰਡਾ ਤੇ ਵਾਹ ਵਾਹ ਸੀ, ਤੁਸਾਂ ਐਸੀ ਨੌਕਰੀ ਤੋਂ ਕਿਉਂ ਨਹੀਂ ਰੋਕਿਆ? ਸਤਿਗੁਰੂ ਜੀ ਉੱਤਰ ਦਿੱਤਾ, ਇਹਨੂੰ ਕੋਈ ਖਤਰਾ ਨਹੀਂ, ਜਿੱਥੇ ਰਹੇਗਾ ਇਹ ਚੰਗਾ ਹੀ ਰਹੇਗਾ। ਇਸ ਦੀ ਤਲਬ 45 ਤੋਂ 85 ਹੋਈ ਨੇਕ ਨੀਅਤ ਜਾਣ। ਮਹਿਕਮੇ ਨੇ ਰਿਸ਼ਵਤਾਂ ਫੜਨ 'ਤੇ ਇਸ ਨੂੰ ਲਾਇਆ, ਜਿਵੇਂ ਸਰਦਾਰ ਤੇਜਾ ਸਿੰਘ ਜੀ ਚੰਦੋਵਾਲੀਆਂ ਨੂੰ ਸਰਕਾਰ ਨੇ ਨੇਕ ਜਾਣ ਬੰਬਈ ਕਸਟਮ ਤਲਾਸ਼ੀ ਲੈਣ, ਪ੍ਰਦੇਸਾਂ ਤੋਂ ਆਉਣ ਜਾਣ ਵਾਲੇ ਮਾਲ ਅਤੇ ਲੋਕਾਂ 'ਤੇ ਲਾਇਆ ਹੈ। ਫਿਰ ਕਈ ਸੈਂਕੜੇ ਤਨਖਾਹ ਲੈ ਪਿਨਸ਼ਨੀ ਹੋ, ਹੁਣ ਇਹ ਸਰਦਾਰ ਸਰਸੇ 'ਤੇ ਚੰਡੀਗੜ੍ਹ ਕੋਠੀ ਪਾ ਰਹਿੰਦਾ ਏ, ਜਿਵੇਂ ਸਰਦਾਰ ਤੇਜਾ ਸਿੰਘ ਪਿਨਸ਼ਨਰੀ ਹੋ ਸਰਸੇ ਰਹਿੰਦਾ ਏ। ਜ਼ਮੀਨ ਰਜਿਸਟਰੀ ਬਾਰੇ, ਸਤਿਗੁਰੂ ਜੀ ਸਭ ਜ਼ਮੀਨ ਲੈਣ ਵਾਲਿਆਂ ਨੂੰ ਹਰ ਜ਼ਿਲ੍ਹੇ ਤੋਂ ਲਾਹੌਰ ਸੱਦ ਸਮਝਾਉਂਦੇ ਅਤੇ ਦੱਸਦੇ ਸੀ। ਉਸ ਜ਼ਮੀਨ ਵਿੱਚ ਇੱਕ ਪੱਕੀ ਕੋਠੀ, ਕੁਝ ਦਾਣੇ ਪਾਣ ਜੋਗੇ ਅਤੇ ਅੰਨ ਪਕਾਣ ਖਾਣ ਜੋਗੇ ਮਕਾਨ ਹਨ। ਦੁਆਲੇ ਵੀ ਪੱਕੀ ਦੀਵਾਰ ਹੈ, ਉਹ ਨਹੀਂ ਕਿਸੇ ਨੂੰ ਅਸਾਂ ਦੇਣੀ, ਰੁੱਖ ਸਭ ਸਾਡੇ ਹੋਣਗੇ। ਵੰਡੀ ਜ਼ਮੀਨ ਬਾਅਦ ਜੋ ਰੁੱਖ ਕਿਸੇ ਦੇ ਖੇਤ ਵਿੱਚ ਆਵੇ ਉਸ ਦਾ ਹੋਵੇਗਾ। ਨਾਮਧਾਰੀ ਬਿਨਾਂ ਕਿਸੇ ਨੂੰ ਨਹੀਂ ਵਿੱਚ ਰਲਾਉਣਾ। ਜੋ ਕੂਕਾ ਬਣ ਕਿਸੇ ਸੰਬੰਧੀ ਨਾਲ ਜ਼ਮੀਨ ਲੈਣੀ ਚਾਹੇ, ਸੋ ਵੀ ਕੂਕੇ ਨੂੰ ਜਾਮਣ ਦੇ ਸਿੱਖ ਹੋ ਹੀ ਰਹੇਗਾ। ਲੰਗਰ ਵੀ ਕੁਝ ਚਿਰ ਤੇ ਕੰਮ ਵੀ ਇਕੱਠਾ ਹੀ ਚੱਲੇਗਾ, ਉੱਥੇ ਰਹਿਣਾ ਅਤੇ ਖਹਿਣਾ ਪਵੇਗਾ। ਉਹ ਲੋਕ ਮੁਸਲਮਾਨ ਮੂੰਹ ਜ਼ੋਰ ਹਨ, ਹੋ ਸਕਦਾ ਏ ਉਹ ਚੋਰੀ ਅਤੇ ਜ਼ੋਰ ਵੀ ਕਰਨ ਅਤੇ ਕਤਲ ਵੀ ਹੋਣ। ਜਿਸ ਬਾਅਦ ਨੱਸਣਾ ਬਦਲਣਾ ਹੋਵੇ ਉਹ ਨਾ ਰਹੇ। ਮੇਰੇ ਕਹੇ ਅਨੁਸਾਰ ਇਤਫਾਕ ਸਲੂਣ ਕੂਕਾਪੁਣੇ ਵਿੱਚ ਰਹਿਣਾ ਪਵੇਗਾ। ਜਿਸ ਨੂੰ ਮੇਰੀਆਂ ਇਹ ਗੱਲਾਂ ਨਾ ਮਨਜ਼ੂਰ ਹੋਣ, ਉਹ ਹਿਸਾਰ ਦੇ ਜ਼ਿਲ੍ਹੇ ਵਿੱਚ ਲੈਣ ਵਾਲੀ ਜ਼ਮੀਨ ਵਿੱਚ ਰਕਮ ਨਾ ਪਾਵੇ। ਜ਼ਮੀਨ ਸਭ ਤੋਂ ਚੰਗੀ ਬੇਮਾਲਕਾ ਕੰਬੋਆਂ ਅਤੇ ਸੈਣੀਆਂ ਨੂੰ ਮਲਵੀ ਦੇਣੀ ਹੈ, ਅਤੇ ਅੱਧੇ ਖੇਤਾਂ ਤੋਂ ਘੱਟ ਜ਼ਮੀਨ ਲੈਣ ਵਾਲੇ ਨੂੰ ਪਿੰਡ ਦੇ ਨੇੜੇ ਚੰਗੀ ਮਿਲੇਗੀ। ਰਕਮ ਦੀ ਲਿਖਤ ਸਾਡੇ ਕੋਲ ਹੀ ਰਹੇਗੀ, ਮੈਂ ਖੇਚਲ ਕਰਨੀ ਹੈ ਵਪਾਰ ਲਈ ਨਹੀਂ। ਇਹ ਤੇ ਸਿੱਖੀ ਪਿਆਰ ਅਤੇ ਸਮੇਂ ਤੋਂ ਦੂਰ ਅੰਦੇਸ਼ੀ ਦੀ ਵਿਚਾਰ ਦਾ ਵਣਜ ਹੈ। ਗੁੱਜਰਾਂ ਵਾਲੇ ਦੇ ਮੇਲੇ ਦੇ ਭੋਗ ਬਾਅਦ ਮੈਂ ਸਤਿਗੁਰੂ ਜੀ ਦੇ ਨਾਲ ਕਾਰ ਅਤੇ ਨਹਿਰੋਂ ਪਾਰ ਤੱਕ ਆਇਆ। ਹਿੰਦੂ ਚੱਕ ਨੂੰ ਜਾਣ ਲਈ ਉਤਰਨ ਸਮੇਂ ਸਤਿਗੁਰੂ ਜੀ ਮੈਨੂੰ ਕਿਹਾ, ਹੁਣ ਸਿੱਖ ਹਿੰਦੂ ਇੱਧਰ ਔਖੇ ਹੋਣਗੇ, ਵੇਖੋ ਪੰਜੇ ਸਾਹਿਬ ਵੱਲੋਂ ਸਿੱਖ ਹਿੰਦੂ ਮਰ ਆ ਰਹੇ ਹਨ, ਮੁਸਲਮਾਨ ਜ਼ੋਰ ਫੜ ਰਹੇ ਹਨ ਇੱਧਰ। ਮਾਨਾ ਵਾਲੀਏ ਸਰਦਾਰਾਂ ਨੇ ਮੁਜ਼ਾਹਰਿਆਂ ਨੂੰ ਵੋਟਾਂ ਦੇਣ ਤੋਂ ਮਿਹਣੇ ਮਾਰੇ, ਜਿਸ ਦੇ ਕਹੇ ਵੋਟ ਦਿੰਦੇ ਹੋ ਉਸ ਨੂੰ ਆਖੋ ਜ਼ਮੀਨ ਵੀ ਲੈ ਦੇਵੇ। ਸਾਨੂੰ ਸੋ ਗੱਲ ਕਾਰ ਆਈ, ਹਿਸਾਰ ਦੇ ਜ਼ਿਲ੍ਹੇ ਪਰਗਣਾ ਬਣ ਗਿਆ ਏ, ਤਿੰਨਾਂ ਪਿੰਡਾਂ ਦੀ ਲਿਖਤ ਚੜ੍ਹੇ ਮਾਘ ਹੋਈ ਹੈ, ਤੂੰ ਆਪਣੀ ਜ਼ਮੀਨ ਦੀ ਰਕਮ ਛੇਤੀ ਦੇਹ। ਮੈਂ ਚੁੱਪ ਕਰ ਰਿਹਾ ਤਾਂ ਕਿਹੋ ਨੇ, ਨਾਲੇ ਗੁਰੂ ਮੰਨਦਾ ਏ ਨਾਲੇ ਕੀਤੀ ਜ਼ਬਾਨੋਂ ਮੁਕਰਨਾ ਏ, ਭਲੇ ਲੋਕ ਤੇ ਕਿਸੇ ਨਾਲ ਇਸ ਤਰ੍ਹਾਂ ਨਹੀਂ ਕਰਦੇ। ਮੈਂ ਸੱਤ ਵਚਨ ਕੀਤਾ। 18-19 ਮਾਘ ਲਾਹੌਰ ਬਸੰਤ ਦੇ ਮੇਲੇ 'ਤੇ ਆ ਵੱਡੇ ਬਾਬਾ ਜੀ ਨੂੰ 11,000 ਦਿੱਤਾ, ਉਹਨਾਂ ਆਪਣੇ ਕਾਗਜ਼ਾਂ ਵਿੱਚ ਦਰਜ ਕਰ ਲਿਆ। ਸਤਿਗੁਰੂ ਜੀ ਲਾਹੌਰ ਧਰਮਪੁਰੇ 18-19 ਮਾਘ ਬਸੰਤ ਦੇ ਮੇਲੇ ਉੱਤੇ ਦਰਸ਼ਨ ਦਿੱਤੇ। ਵੱਡੇ ਬਾਬਾ ਜੀ ਸਾਥ ਸੀ, ਧੁੱਪੇ ਮੀਆਂ ਮੀਰ ਵਾਲੀ ਕੋਠੀ ਛਾਉਣੀ ਕੁਰਸੀ 'ਤੇ ਬੈਠਿਆਂ ਬਚਨ ਕੀਤੇ। ਧੰਨ ਸਤਿਗੁਰੂ ਰਾਮ ਸਿੰਘ ਜੀ ਦੀ ਸਖਤ ਅਤੇ ਸੰਗਤ ਏ। ਅੱਗੇ ਸੁਣਦੇ ਸਾਂ ਸੰਤ ਦੇਵਾ ਸਿੰਘ ਜੀ ਲਾਹੌਰ ਵਾਲਿਆਂ ਅਤੇ ਬਾਬੇ ਬਘੇਲ ਸਿੰਘ ਜੀ ਨਾਰਲੀ ਵਾਲਿਆਂ ਸਿੱਖੀ ਦੇ ਸਾਕੋਂ ਪ੍ਰਤੀਤ ਵਣਜ ਲੈਣ ਦੇਣ ਦਾ ਕੀਤਾ ਸੀ, ਪਰ ਹੁਣ ਇਸ ਬੇਇਤਬਾਰੀ ਦੇ ਜ਼ਮਾਨੇ ਵਿੱਚ ਸਿੱਖਾਂ ਹੱਦ ਕਰ ਵਿਖਾਈ ਹੈ। ਬਿਨਾਂ ਕੁਝ ਲਿਖੇ ਦੇ ਰਕਮਾਂ ਇੱਕ ਦੂਜੇ ਦੇ ਹੱਥ ਦਿੱਤੀਆਂ ਪਹੁੰਚਾਈਆਂ ਹਨ, ਕਈਆਂ ਸਭ ਕੁਝ ਵੇਚ ਸਾਡੇ ਹੱਥ ਫੜਾਇਆ ਹੈ। ਮੈਂ ਅਰਜ਼ ਕੀਤੀ, ਜਿਨ੍ਹਾਂ ਕੰਬੋਆਂ ਸੈਣੀਆਂ ਸਿੱਖਾਂ ਦੇ ਪਾਰੋਂ ਜਿਵੇਂ ਆਖਦੇ ਹਨ, ਮਹਾਂਪੁਰਖੋਂ ਕੀ ਠੋਕਰ ਸੇ ਬੇੜਾ ਪਾਰ ਹੋਤਾ ਹੈ, ਇਹ ਜ਼ਮੀਨ ਲੈਣ ਦੀ ਵਿਧ ਬਣੀ ਹੈ, ਉਹਨਾਂ ਰਕਮਾਂ ਕਿਵੇਂ ਤਾਰੀਆਂ ਹਨ? ਤਾਂ ਉੱਤਰ ਦਿੱਤੋ ਨੇ, ਜਦੋਂ ਗੁਰੂ ਕੰਮ ਕਰਨਾ ਹੋਵੇ ਤਦੋਂ ਸਬੱਬ ਭਲੇ ਮੇਲਦਾ ਅਤੇ ਉੱਦਮ ਬੜਾ ਦਿੰਦਾ ਹੈ, ਉਹਨਾਂ ਸਭ ਤੋਂ ਪਹਿਲਾਂ ਰਕਮਾਂ ਤਾਰੀਆਂ ਹਨ। ਸਗੋਂ ਤੇਰੇ ਜਿਹੇ ਪੁੱਜਦਿਆਂ ਇੱਕ ਪਿੰਡ ਦੀ ਰਜਿਸਟਰੀ ਪਿੱਛੇ ਪਾਈ ਹੋਈ ਹੈ, ਉਹ ਵੀ ਹੁਣ ਕਿਸੇ ਦਿਨ ਹੋਣ ਵਾਲੀ ਹੈ। ਲਾਹੌਰ ਕੋਠੀ ਵਿੱਚ ਇੱਕ ਦਿਨ ਬਾਬੇ ਜੈਮਲ ਸਿੰਘ ਮਾਂਗੇ ਦੇ ਆ ਸਤਿਗੁਰੂ ਪ੍ਰਤਾਪ ਸਿੰਘ ਜੀ ਦੀ ਚਰਨੀ ਲੱਗ ਅਰਜ਼ ਕੀਤੀ, ਤੁਸੀਂ ਆਖਦੇ ਹੋ ਅਸਾਂ ਸਿੱਖੀ ਦੇ ਬਚਾਅ ਅਤੇ ਸੁੱਖ ਵਾਸਤੇ ਸੋਚ ਇਹ ਕੰਮ ਕੀਤਾ ਹੈ, ਮੈਨੂੰ ਗੋਬਿੰਦ ਜਨਾਂਦਾ ਏ, ਚੰਗਾ ਨਹੀਂ ਹੋਇਆ। ਸਤਿਗੁਰੂ ਜੀ ਉੱਤਰ ਦਿੱਤਾ, ਮਨੋ ਭਲੇ ਨੂੰ ਭਲੀ ਸੋਚ ਤੁਰਨਾ ਚਾਹੀਏ, ਅਸਾਂ ਤਿਵੇਂ ਕੀਤਾ ਹੈ, ਪਰ ਸਭ ਪ੍ਰੋਗਰਾਮ ਚੰਗੇ ਜਾਂ ਮੰਦੇ ਉਸ ਕਰਤੇ ਰਾਮ ਦੇ ਹੱਥ ਹਨ। ਤਾਂ ਬਾਬਾ ਜੈਮਲ ਸਿੰਘ ਰੋਣ ਲੱਗ ਪਿਆ ਅਤੇ ਕਿਹੋ ਸੂ, ਤੁਸੀਂ ਤੇ ਸੁੱਖ ਦਾ ਸਾਧਨ ਕੀਤਾ ਹੈ, ਇਹ ਸਿੱਖ ਆਪੋ ਵਿੱਚ ਲੜਨਗੇ, ਤੁਹਾਨੂੰ ਵੀ ਸਿੱਧੇ ਹੋਣਗੇ, ਤੁਹਾਡੀ ਅਤੇ ਸਿੱਖਾਂ ਦੀ ਆਪੋ ਵਿੱਚ ਇਹ ਸ਼ਰਧਾ ਨਹੀਂ ਰਹੇਗੀ। ਮੈਨੂੰ ਗੋਬਿੰਦ ਆਂਦਾ ਏ, ਸੁਣ ਸਤਿਗੁਰੂ ਜੀ ਬਚਨ ਕੀਤਾ, ਜੋ ਹੋਣਾ ਸੀ ਹੋ ਗਿਆ, ਜੋ ਸਿਰ ਪਵੇਗੀ ਸਹਿ ਲਵਾਂਗੇ, ਜੋ ਉਸ ਕਰਤੇ ਧੁਰੋਂ ਪਹਿਲਾਂ ਵਿਧ ਬਣਾਈ ਹੁੰਦੀ ਏ ਸੋ ਹੁੰਦੀ ਏ ਅਤੇ ਸਹਿਣੀ ਪੈਂਦੀ ਏ। ਇੱਕ ਦਿਨ ਸਤਿਗੁਰੂ ਜੀ ਲਾਹੌਰ ਹੀ ਭਾਣੇ ਵਰਤਨ ਦੇ ਬਚਨ ਅਤੇ ਇਹਨਾਂ ਜ਼ਮੀਨ ਦੇ ਬਚਨ ਕਰ ਰਹੇ ਸੀ, ਤਾਂ ਬਾਬੇ ਚਤਰ ਸਿੰਘ ਜੀ ਵਡਾਣੇ ਦੇ ਅਰਜ਼ ਕੀਤੀ, ਸਤਿਗੁਰੂ ਰਾਮ ਸਿੰਘ ਜੀ ਦੇ ਆਉਣ ਦੇ ਅਜੇ ਆਹਰ ਹਨ ਕਿ ਨਹੀਂ? ਤਾਂ ਹੌਕਾ ਭਰ ਉੱਤਰ ਦਿੱਤੋ ਨੇ, ਗੁਰੂ ਘਰ ਦੀ ਸ਼ਰਧਾਲੂ ਸਿੰਘ ਨਿੰਦਾ ਕਰਨਗੇ, ਆਪੋ ਵਿੱਚ ਭੀ ਬੇਸ਼ਰਦ ਹੋਣਗੇ, ਗੁਰੂ ਕੇ ਪਰਿਵਾਰ ਵਿੱਚ ਵਿਖੇਪਤਾ ਪਏਗੀ, ਗੈਰਾਂ ਕਹੇ ਲੱਗ ਕਚਹਿਰੀ ਚੜ੍ਹਨਗੇ, ਗੁਰੂ ਘਰ ਔਖਾ ਹੋਵੇਗਾ, ਗੁਰੂ ਘਰ ਦੀ ਅਯੋਗ ਹੀ ਔਖ ਅਤੇ ਨਿੰਦਾ ਹੋਵੇਗੀ। ਤਾਂ ਬਾਬੇ ਕਿਹਾ, ਅਸੀਂ ਤਾਂ ਹੁਣੇ ਹੀ ਗੁਰੂ ਘਰ ਦੀ ਨਿੰਦਾ ਦਾ ਪ੍ਰਚਾਰ ਸ਼ੁਰੂ ਕਰਦੇ ਹਾਂ। ਤਾਂ ਕਿਹੋ ਨੇ, ਪ੍ਰਚਾਰ ਕਰਨ ਦੀ ਲੋੜ ਨਹੀਂ, ਆਪੇ ਹੀ ਨਿੰਦਾ ਸ਼ੁਰੂ ਹੋ ਜਾਵੇਗੀ। ਰਜਿਸਟਰੀ ਹੋਈ, ਸਤਿਗੁਰੂ ਪ੍ਰਤਾਪ ਸਿੰਘ ਜੀ ਦੇ ਨਾਮ ਰਜਿਸਟਰੀ ਹੋਈ ਹਿਸਾਰ। ਕਾਗਜ਼ 45,000 ਦਾ ਲਾਹੌਰੋਂ ਜਾ ਲਿਖਣ ਯੋਗ ਲਿਆਂਦਾ ਸੀ, ਹਿਸਾਰੋਂ ਏਤਨਾ ਨਾ ਮਿਲਣ ਕਰ 25/1/1947 ਈਸਵੀ ਨੂੰ ਵੱਲੋਂ ਚੰਪਾ ਲਾਲ ਧਨਪਤ ਸਿੰਘ, ਗੁਣੀ ਚੰਦ ਲਾਲ, ਭੰਵਰ ਲਾਲ, ਪੁੱਤਰ ਮਦਨ ਚੰਦ ਦੇ ਮਹਾਜਨ ਕਠਾਰੀ ਚੁਰੂ ਰਿਆਸਤ ਬੀਕਾਨੇਰ ਦੇ ਚਚਾਲ ਕੋਟਲੀ 7,50,000 ਤੋਂ, ਜੱਗ ਮਲੇਰਾ 15,00,000 ਤੋਂ, ਅਲੀਪੁਰ 3,00,000 ਤੋਂ, ਕੰਜਰਵਾਲਾ ਜਿਹਦਾ ਨਾਮ ਸੇਠਾਂ ਆਪਣੇ ਵੱਲੋਂ ਮਦਨਪੁਰਾ ਰੱਖਿਆ ਹੋਇਆ ਸੀ, 18/2/1947 ਈਸਵੀ ਨੂੰ 5,04,000 ਤੋਂ ਰਜਿਸਟਰੀ ਹੋਈ। ਸਿੱਖਾਂ ਵੱਲੋਂ 24 ਦਿਨ ਬਾਅਦ ਰਕਮ ਇਕੱਠੀ ਹੋਣ ਕਾਰਨ ਕੁੱਲ ਜੋੜ 30,90,000 ਬਣਿਆ, 50,000 ਖਰਚ ਵੀ ਲੱਗਾ। ਛੋਟਾ ਅਫਸਰ ਰਜਿਸਟਰੀ ਦੀ ਤਸਦੀਕ ਨਾ ਕਰੇ, ਲੀਗੀ ਮੁਸਲਮਾਨ ਸੀ, ਪਰ ਨਾਰੋਤਮ ਸਿੰਘ ਵਕੀਲ ਹਿੰਮਤ ਕੀਤੀ ਅਤੇ ਬਾਵਾ ਝੰਡਾ ਸਿੰਘ ਰਜਿਸਟਰਾਰ ਕਵੇਲੇ ਤੱਕ ਬੈਠਾ ਰਿਹਾ, ਰਜਿਸਟਰੀਆਂ ਕਰਕੇ ਉੱਠਿਆ। ਹੋਣ ਵਾਲੀ ਤਦੋਂ ਗੱਲ ਨਾ ਸੀ, ਹੁਣ ਮੁਸਲਮਾਨ ਹਿੱਤ ਕਰਦੇ ਹਨ ਅਤੇ ਹਿੰਦੂ ਸਿੱਖਾਂ ਨਾਲ ਤਰਕ ਵਰਤਦੇ ਹਨ, ਤਦੋਂ ਮੁਸਲਮਾਨ ਤਰਕ ਕਰਦੇ ਸੀ, ਹਿੰਦੂ ਹਿੱਤ ਕਰਦੇ ਸੀ। ਕੂਕੇ ਸਿੱਖ ਟਰੰਕ ਵਿੱਚ ਨੋਟ ਪਾ ਹੱਥਾਂ ਵਿੱਚ ਕਿਰਪਾਨਾਂ ਲਈ ਫਿਰਦੇ ਸੀ। ਹਿਸਾਰ ਸੌਦਾ ਲੈਂਦਿਆਂ ਸਰਦਾਰ ਕੇਰ ਸਿੰਘ ਦਾ 1 ਟਕੇ ਤੋਂ ਛਾਬੜੀ ਵਾਲੇ ਨਾਲ ਝਗੜਾ ਹੋਇਆ, ਤਾਂ ਉਸ ਕਿਹਾ, ਇਤਨੇ ਲੱਖਾਂ ਦੀ ਰਜਿਸਟਰੀ ਕਰਾਉਂਦੇ ਹੋ ਅਤੇ ਮੇਰੇ ਨਾਲ 1 ਟਕੇ ਤੋਂ ਝੇੜਾ ਕਰਦੇ ਹੋ? ਭਾਵੇਂ ਸਿੱਖ ਕਿਸੇ ਨੂੰ ਨਾ ਦੱਸਦੇ ਸੀ, ਪਰ ਸਾਰੇ ਸ਼ਹਿਰ ਨੂੰ ਪਤਾ ਸੀ ਸਿੱਖ ਏਡੀ ਰਜਿਸਟਰੀ ਕਰਾ ਰਹੇ ਹਨ। ਬਾਬਾ ਵੀਰ ਸਿੰਘ ਜੀ ਮੈਨੂੰ ਦੱਸਿਆ ਹੈ ਕਿ ਸੇਠਾਂ ਕੁਝ ਫਸਲ 'ਤੇ ਗੱਲਾਂ ਦੇਣਾ ਕੀਤਾ ਸੀ, ਪਰ ਗਲੋਂ ਘਿਰ ਗਏ ਸੀ। ਅਸਾਂ ਸਤਿਗੁਰੂ ਜੀ ਤੋਂ ਪੁੱਛਿਆ ਤਾਂ ਹੁਕਮ ਹੋਇਆ, ਹੁਣ ਕੀ ਰੱਟਾ ਕਰਨਾ ਹੈ, 400 ਵਾਪਸ ਕਰਨ ਅਸਾਂ ਨਾ ਲਿਆ, ਅਤੇ ਟਕਾ ਬਣਿਆ 100 ਵੀ ਆਨਾ ਕਰ ਮੋੜ ਦਿੱਤਾ ਸੀ ਉਚੇਚਾ। ਸਤਿਗੁਰੂ ਜੀ ਕਾਰ 'ਤੇ ਰਜਿਸਟਰੀ ਹੋਣ ਤੋਂ ਪਹਿਲਾਂ ਹੀ ਚੁਚਾਲ ਆਏ ਅਤੇ ਕੋਠੀ 'ਤੇ ਚੜ੍ਹੇ, ਸਭ ਦੁਆਲੇ ਨਿਗਾਹ ਮਾਰ ਵੇਖਿਆ। ਮੁਸਲਮਾਨ ਨੌਕਰ ਮੁਖਤਾਰ ਕਿਹਾ, ਸਾਡੇ ਪਰਦੇ ਹਨ, ਜਿੱਥੇ ਹੁਣ ਲੰਗਰ ਹੈ ਇੱਧਰ ਵਸੋਂ ਸੀ। ਥੋੜ੍ਹਾ ਚਿਰ ਦੇਖ ਟਿੱਬੀ ਚਲੇ ਗਏ, ਰਸਤ ਚੁਚਾਲ ਪਹੁੰਚਾਈ। ਰਜਿਸਟਰੀ ਬਾਅਦ ਟਿੱਬੀਓਂ ਸੰਤ ਲਾਭ ਸਿੰਘ ਜੀ ਵਰਨ ਅਤੇ ਕੁਝ ਸਿੱਖ ਆਏ ਚੁਚਾਲ, ਰਸਤ ਪੱਲੇ ਲਿਆਏ, ਆਟਾ ਕੱਪੜੇ 'ਤੇ ਗੁੰਨ, ਕੋਰਾ ਭਾਂਡਾ ਲੈ ਭੰਨ, ਮੂਧਾ ਮਾਰ ਉਸ 'ਤੇ ਪ੍ਰਸ਼ਾਦੇ ਪਕਾਏ। ਮੁਖਤਾਰਾਂ ਆ ਕਿਹਾ, ਜੇ ਅੰਦਰ ਲੰਗਰ ਕਰਨਾ ਹੈ ਤਾਂ ਸਾਥੋਂ ਰਸਤ ਲਵੋ, ਜਾਂ ਬਾਹਰ ਹੀ ਤੁਸਾਂ ਮੁਸਾਫਰਾਂ ਵਾਂਗ ਲੰਗਰ ਕਰਨਾ ਸੀ, ਜਲ ਖੂਹੀ ਤੋਂ ਲਿਆ ਸੀ, ਜ਼ਮੀਨ ਖਰੀਦ ਲਈ ਜਾਣ ਕੁਝ ਸਨੇਹ ਜਨਾਇਆ, ਸਾਧਾ ਜਾਣ ਸਮੇਂ ਉਹਨਾਂ ਦੀ ਮਨੋਹਾਰ ਲਈ ਰਸਤ ਪੱਲੇ ਪਵਾ ਲਈ, ਘਿਓ ਵਿੱਚ ਘਿਓ ਪਵਾ ਲਿਆ। ਸਤਿਗੁਰੂ ਜੀ ਇਹ ਤੰਗੀ ਸਿੱਖਾਂ ਤੋਂ ਸੁਣ ਕਾਰ ਮਗਰ ਟਰਾਲੀ ਲਾ ਛੋਟੀ ਜਿਹੀ ਟਿੱਬੀ ਸੰਤ ਆਲਾ ਸਿੰਘ ਜੀ ਦੇ ਘਰ ਅਸ਼ੋਪ ਪੁੱਜੇ। ਕਾਹਲ ਨਾਲ ਅਚਾਰ ਮੱਖਣ ਮੰਗ ਪ੍ਰਸ਼ਾਦ ਛਕਿਆ, ਘਿਓ ਸਭ ਘਰਾਂ ਟਿੱਬੀ ਵੱਸਦੇ ਸਭ ਸਿੱਖਾਂ ਤੋਂ ਉਗਰਾਹੀ ਵਾਂਗੂ ਲੈ ਬਿਸਤਰੇ ਭਾਂਡੇ ਲੋਹ ਆਟਾ ਦਾਲ ਆਦਿ, ਰਸਤ ਕੁਝ ਟਰਾਲੀ 'ਤੇ ਰੱਖ ਕੁਝ ਗੱਡੇ 'ਤੇ ਲਦਾ ਚੁਚਾਲ ਨੂੰ ਤੋਰਿਆ। ਆਪ ਕਾਰ 'ਤੇ ਪਹਿਲੋਂ ਪੁੱਜੇ ਚੁਚਾਲ ਕੋਟੜੀ। ਟਿੱਬੀ ਇਸ ਸਮੇਂ 30-40 ਘਰ ਸਿੱਖਾਂ ਨਾਮਧਾਰੀਆਂ ਦੇ ਵੱਸਦੇ ਸੀ। ਟਿੱਬੀ ਦੇ ਡੇਰੇ ਦਾ ਨਾਮ ਪਹਿਲਾਂ ਸਿੱਖਾਂ ਦਾ ਢਾਣੀ ਪਿਆ ਸੀ, ਫਿਰ ਕਾਗਤੀ ਤਾਰਾ ਸਿੰਘ ਦੀ ਢਾਣੀ ਲਿਖਿਆ ਗਿਆ। ਅਖੰਡ ਪਾਠ ਨਾਮ ਸਿਮਰਨ ਸ਼ੁਰੂ। ਸਤਿਗੁਰੂ ਜੀ 16 ਮਾਘ 2003 ਬਿਕਰਮੀ 2 ਗ੍ਰੰਥ ਸਾਹਿਬ ਭੈਣੀ ਸਾਹਿਬੋਂ ਆਉਂਦੇ ਅਤੇ ਸੰਤ ਸੁੰਦਰ ਸਿੰਘ ਜੀ ਭੂਰੀ ਵਾਲੇ ਮਾਨਾ ਵਾਲੀਏ ਅਤੇ ਸੂਬਾ ਵਰਿਆਮ ਸਿੰਘ ਜੀ ਸਮਸੇ ਵਾਲਿਆਂ ਨੂੰ ਜਥਿਆਂ ਸਮੇਤ ਸਾਥ ਆਉਂਦਾ, ਸਭ ਰਸਤ ਵਸਤ ਸਮੱਗਰੀ ਵੀ ਆਉਂਦੀ। ਚੁਚਾਲ ਕੋਠੀ ਵਿੱਚ ਅਖੰਡ ਪਾਠ ਤੋਰੇ, ਫਿਰ 10 ਗ੍ਰੰਥ ਸਾਹਿਬ ਸਰਸਿਓਂ ਗੁਰੂ ਨਾਨਕ ਅਤੇ ਦਸਮ ਜੀ ਦੇ ਗੁਰਦੁਆਰਿਆਂ ਤੋਂ ਆਉਂਦੇ। ਟਿੱਬੀ ਰਸਤੇ ਆਏ ਆਪ, ਉੱਥੋਂ ਵੀ ਸਿੱਖ ਆਏ। ਜ਼ਮੀਨ ਦੇ ਖਰੀਦਣ ਵਾਲਿਆਂ ਵਿੱਚੋਂ ਵੀ ਪਿਛਲੇ ਜਲੀ ਸਿੱਖ ਭੇਜ ਸਿੱਖ ਸੱਦੇ, ਹੋਰ ਗ੍ਰੰਥ ਸਾਹਿਬ ਵੀ ਲਿਆਂਦੇ। ਹਵਨ ਅਤੇ ਨਾਮ ਸਿਮਰਨ ਘੰਟਾ ਸ਼ਬਦ ਕੀਰਤਨ ਕੋਠੀ ਵਿੱਚ ਹੁੰਦਾ। ਲੰਗਰ ਚੱਲਣ ਲੱਗਾ, ਕੁਝ ਮੰਜੇ ਕੋਠੀ ਦੇ ਹਾਤੇ ਵਿੱਚੋਂ ਵੀ ਮਿਲੇ। ਹਿੰਦੂ ਲੋਕ ਕਈ ਗੱਲਾਂ ਵੀ ਦੱਸਦੇ, ਪੁੱਜੀ ਸੇਵਾ ਵੀ ਕਰਨ ਪੈਂਦੇ। ਸਿੱਖ ਸਤਿਗੁਰੂ ਜੀ ਪਾਸ ਅਰਜ਼ਾਂ ਕਰਦੇ ਕਿ ਇਹ ਲੋਕ ਸੁਣਿਆ ਹੈ ਲੱਕੜਾਂ ਕੱਟ ਰਾਣੀਆਂ ਏਲਣਾਬਾਦ ਵੇਚੀ ਜਾਂਦੇ ਹਨ ਅਤੇ ਅੰਦਰੀ ਪਾਈ ਜਾਂਦੇ ਹਨ। ਸਤਿਗੁਰੂ ਜੀ ਸਭ ਨੂੰ ਧੀਰਜ ਦਿੰਦੇ ਅਤੇ ਕਹਿੰਦੇ, ਪਾਠ ਜਿੰਨੇ ਚਿੱਤੋਂ ਧਾਰੇ ਹਨ ਪੂਰੇ ਕਰੋ, ਕੋਈ ਸਾਡਾ ਭਾਗ ਕਿਤੇ ਨਹੀਂ ਲੈ ਜਾਂਦਾ, ਤੁਸੀਂ ਬਹੁਤੇ ਨਾ ਰਲ ਤੁਰੋ ਨਾ ਬਹੁਤਾ ਬੋਲੋ, ਪਰ ਨੇੜੇ ਦੇ ਨਗਰਾਂ ਜੱਗ ਮਲੇਰੇ 'ਤੇ ਅਹਿਲੀ ਫੇਰਾ ਮਾਰ ਆਇਆ ਕਰੋ। ਇਹਨਾਂ ਲੋਕਾਂ ਨੂੰ ਜਾਪੇ ਕੇ ਖਸਮ ਖਿਆਲ ਰੱਖਦੇ ਹਨ। ਘਸੀਟਾ ਸਿੰਘ ਨੂੰ ਜ਼ਿੰਮੇਵਾਰੀ। ਸੰਤ ਘਸੀਟਾ ਸਿੰਘ ਜੀ ਮਦਾਰ ਵਾਲੇ ਟਿੱਬੀਓਂ ਆਏ 5 ਫੱਗਣ, ਉੱਚੇ ਲੰਮੇ ਜਵਾਨ, ਕੰਮਾਂ ਦੇ ਕਰੂ, ਜਿਵੇਂ ਸਰੂ ਕੱਦ ਤਿਵੇਂ ਸੂਝ ਹੱਦੋਂ ਵੱਧ, ਸ਼ਬਦ ਅਭਿਆਸੀ ਗੁਰ ਵਿਸ਼ਵਾਸੀ, ਆਏ ਚਰਨੀ ਲੱਗੇ ਅਤੇ ਧੰਨ ਮੇਰਾ ਸਤਿਗੁਰੂ ਪ੍ਰਤਾਪ ਸਿੰਘ ਵੱਡੇ ਪ੍ਰਤਾਪ ਵਾਲਾ ਕਹਿੰਦੇ, ਮਸਤ ਹੋਏ ਪਰੇ ਜਾ ਦੀਵਾਨ ਵਿੱਚ ਬੈਠੇ। ਸਤਿਗੁਰੂ ਜੀ 5 ਫੱਗਣ 101 ਪਾਠਾਂ ਦਾ ਭੋਗ ਹਵਨ ਕਰ ਪਾਇਆ ਅਤੇ ਸੰਤ ਘਸੀਟਾ ਸਿੰਘ ਜੀ ਨੂੰ ਨੇੜੇ ਬੁਲਾ ਬਹਾ ਕਿਹਾ, ਜਿਵੇਂ ਖਰੀਦੀ ਹੈ ਜ਼ਮੀਨ ਸਾਂਭਣੀ ਵੀ ਹੈ, ਹੁਣ ਨਿਰੀਆਂ ਸਮਾਧੀਆਂ ਨਹੀਂ ਲਾਉਣੀਆਂ, ਜਥੇ ਵਿੱਚ ਮਰਜ਼ੀ ਦੇ ਸਾਥੀ ਜੋੜ ਲੈ ਅਤੇ ਸਭ ਨਗਰਾਂ ਖਰੀਦਿਆਂ ਦੀ ਖਬਰਦਾਰੀ ਸੰਭਾਲ ਰੱਖਣੀ ਤੇਰੇ ਜ਼ਿੰਮੇ ਹੈ। ਸੰਤ ਜੀ ਸਤਿ ਬਚਨ ਕੀਤਾ। ਸਰਸੇ ਰਾਣੀਆਂ ਏਲਣਾਬਾਦੋਂ ਬਾਗੜ ਵਿੱਚੋਂ ਹਿੰਦੂ ਲੋਕ ਬਹੁਤ ਆਏ ਭੋਗ ਵਾਲੇ ਦਿਨ ਅਤੇ ਸਭ ਨੇ ਬੜੇ ਪ੍ਰੇਮ ਭਾਵ ਨਾਲ ਸਤਿਗੁਰੂ ਜੀ ਦੀ ਪਾਠ ਇਸ਼ਨਾਨ ਹਵਨ ਅਤੇ ਲੰਗਰ ਦੀ ਮਰਿਆਦਾ ਨੂੰ ਦੇਖ ਸਲਾਹਿਆ ਅਤੇ ਕਿਹਾ, ਇਸ ਧਰਤੀ ਦੇ ਭਾਗ ਜਾਗ ਪਏ ਹਨ, ਭਾਵੇਂ ਅੱਗੇ ਵੀ ਮਾਲਕ ਹਿੰਦੂ ਹੀ ਸਨ ਅਤੇ ਮਨਾ ਵੀ ਕਰਦੇ ਸਨ ਮੁਸਲਮਾਨਾਂ ਨੂੰ ਗਊ ਘਾਤ ਵੱਲੋਂ, ਪਰ ਇਹ ਵਧੇ ਹੋਏ ਲੋਕ ਮਨ ਦੀ ਮਰਜ਼ੀ ਕਰ ਗਊ ਘਾਤ ਕਰਨੋਂ ਨਹੀਂ ਰੋਕਦੇ ਸੀ, ਹੁਣ ਤਾਂ ਨਾ ਕਰ ਸਕਣਗੇ। ਇਸ ਖਰੀਦੀ ਜ਼ਮੀਨ ਵਿੱਚ ਕੁਝ ਰਕਮ ਸਤਿਗੁਰੂ ਜੀ ਗਊਆਂ ਘੋੜਿਆਂ ਲੰਗਰ ਦੀ ਰੀਝ ਲੋੜ ਨੂੰ ਪਾਈ, ਪਰ ਜਿਤਨੀ ਜ਼ਮੀਨ ਗਿਣਤੀ ਕਰ ਪਹਿਲੋਂ ਸੌਦਾ ਕੀਤਾ ਸੀ ਉਸ ਤੋਂ ਵੱਧ ਰਜਿਸਟਰੀ ਤੋਂ ਬਾਅਦ ਹੋਈ। ਵੱਖ ਵੱਖ ਗਿਣਤੀ ਕੀਤਿਆਂ ਮੌਕੇ 'ਤੇ ਜਿਵੇਂ ਮੈਂ ਬੁੱਢੀ ਮਾੜੀ ਸ਼੍ਰੀ ਰਾਮਪੁਰ ਜ਼ਮੀਨ ਲਈ ਇਸਤੇਮਾਲ ਸਮੇਂ ਪਤਾ ਲੱਗਾ 5 ਵਿਘੇ ਮੇਰੇ ਕੋਲ ਵਾਧੇ, ਜਿਸ ਦਾ ਨਾ ਮੈਨੂੰ ਨਾ ਮਾਲਕਾਂ ਨੂੰ ਨਾ ਪਟਵਾਰੀ ਨੂੰ ਪਹਿਲੋਂ ਪਤਾ ਲੱਗਾ। ਮੁਖਤਿਆਰ ਹੱਦ ਕਿਤੇ ਦੱਸਦੇ ਸੀ ਕਿਤੇ ਹੋਰ ਥੇ ਜਾ ਨਿਕਲੀ, ਭਾਵ ਇਹ ਬੰਜਰ ਪਈਆਂ ਕਰ ਵਾਧਾ ਘਾਟਾ ਹੋ ਜਾਂਦਾ ਸੀ। ਉਸ ਸਮੇਂ ਸਤਿਗੁਰੂ ਜੀ 17 ਫੱਗਣ ਕਾਰ 'ਤੇ ਸ੍ਰੀ ਭੈਣੀ ਸਾਹਿਬੋਂ ਚੁਚਾਲ ਆਏ, ਕਿਹਾ ਸਰੀਰ ਥੱਕਣ ਕਰ ਕੁਝ ਭੱਜਦਾ ਭੱਜਦਾ ਆਏ, ਕੋਠੀਓਂ ਪਹਾੜ ਪਾਸੇ ਆਪੇ ਪਾੜ ਪੁੱਟ ਸਿੱਖਾਂ ਖੂਹ ਲਾਉਣ ਦਾ ਪੀ ਆਰੰਭ ਕੀਤਾ ਹੋਇਆ ਸੀ। ਕੁਝ ਸਿੱਖ ਹੋਰ ਵੀ ਪਿਛਲੇ ਜ਼ਿਲ੍ਹਿਆਂ ਤੋਂ ਆਉਂਦੇ ਸੀ। ਸਤਿਗੁਰੂ ਜੀ ਚੁਚਾਲ ਕੋਟਲੀ ਰਹਿਣ ਲੱਗੇ, ਰੋਜ਼ ਆਸਾ ਦੀ ਵਾਰ ਸੰਗਤ ਲਾਂਦੀ, ਘੰਟਾ ਨਾਮ ਸਿਮਰਨ ਹੁੰਦਾ, ਰਾਤ ਕੀਰਤਨ ਹੁੰਦਾ, ਲੰਗਰ ਸ਼ਰਦਾਈ, ਸਭ ਨੂੰ ਇੱਕ ਰਸ ਇੱਕੇ ਥਾਂ ਮਿਲਦੇ, ਕੰਮ ਕਾਰ 'ਤੇ ਲੱਗਿਆਂ ਨੂੰ ਵੀ ਵੇਲੇ ਨਾਲ ਪਹੁੰਚਾਉਂਦੇ ਸਿੱਖ। ਇਸ ਸਮੇਂ ਸਤਿਗੁਰੂ ਜੀ ਦੇ ਮੁੱਖ ਮਸਤਕ ਦਾ ਤੇਜ ਬਹੁਤ ਪ੍ਰਭਾਵ ਪ੍ਰਤਾਪ ਭਰਿਆ ਸਨੇਹ ਕਰਨ ਵਾਲਾ ਅਤੇ ਹੱਸਣਾ ਸਰੂਪ ਸੀ, ਹਰ ਓਮੀ ਆਏ ਨੂੰ ਮੋਹ ਲੈਂਦੇ ਸੀ, ਦਇਆ ਦ੍ਰਿਸ਼ਟ ਕਰ। ਸਤਿਗੁਰੂ ਜੀ ਇੱਕ ਦਿਨ ਸਵੇਰੇ ਬਾਹਰ ਸੈਰ ਨੂੰ ਨਿਕਲੇ, ਨਾਲ ਕਈ ਸਿੱਖ ਸੀ, ਕਿਸੇ ਦੇ ਹੱਥ ਮਾਲਾ ਸੀ, ਕਿਸੇ ਕਿਰਪਾਨ ਫੜੀ ਸੀ, ਕਿਸੇ ਦੇ ਹੱਥ ਵਿੱਚ ਨੇਜਾ ਸੀ। ਸੰਤ ਮੰਗਲ ਸਿੰਘ ਜੀ ਅਰਸ਼ੀ ਫਰਿਸ਼ਤੇ ਸਤਿਗੁਰੂ ਜੀ ਦਾ ਜਲੋ ਜਲਾਲ ਅਤੇ ਨਾਲ ਸਿੱਖਾਂ ਦੀ ਚੜ੍ਹਤ ਦੇਖ ਕਿਹਾ, ਸੱਚੇ ਪਾਤਸ਼ਾਹੋ, ਆਪ ਦੇ ਸਾਥ 3 ਤਰ੍ਹਾਂ ਦੀ ਫੌਜ ਹੋਣੀ ਚਾਹੀਦੀ ਹੈ, ਇੱਕ ਮਾਲਾ ਵਾਲੀ, ਇੱਕ ਨੇਜਿਆਂ ਵਾਲੀ, ਇੱਕ ਤਲਵਾਰਾਂ ਵਾਲੀ। ਸਤਿਗੁਰੂ ਜੀ ਬਿਗਸ ਕੇ ਵਚਨ ਕੀਤਾ, ਮੈਂ ਇੱਕ ਇੱਕ ਸਿੱਖ ਨੂੰ ਇਹ 3 ਹਥਿਆਰ ਪਹਿਨੇ ਵੇਖਣਾ ਚਾਹੁੰਦਾ ਹਾਂ। ਪਲ ਭਰ ਚੁੱਪ ਘਰ ਹੌਕਾ ਭਰ ਕਿਹੋ ਨੇ, ਕਾਲੂ ਰਾਗੀ ਇਹ ਪੜ੍ਹਦਾ ਪੜ੍ਹਦਾ ਮੇਰੀ ਅਤੇ ਰਾਂਝੇ ਦੀ ਪ੍ਰੀਤ ਚਰੋਕੀ ਜਦ ਮਿਲੀ ਸੀ ਅਲਸਤ ਦੁਹਾਈ, ਨਦੀਆਂ ਵਿੱਚ ਤਦੋਂ ਨੀਰ ਨਹੀਂ ਸੀ ਵਹਿੰਦਾ, ਵੇਲੇ ਨਹੀਂ ਸੀ ਕਾਈ, ਮੱਕੇ ਵਿੱਚ ਤਦੋਂ ਬਾਗ ਨਹੀਂ ਸੀ ਮਿਲਦੀ ਅਤੇ ਤਖ਼ਤ ਨਹੀਂ ਸੀ ਬਾਦਸ਼ਾਹੀ, ਰਾਂਝੇ ਦੀ ਦੱਸ ਮੈਨੂੰ ਪਰੇ ਪਰੇ ਪੈਂਦੀ ਜਿੱਥੇ ਕਾਦਰ ਯਾਰ ਇਲਾਹੀ। ਮਸਤ ਹੋ ਕਈ ਦਿਨ ਕੁਝ ਨਾ ਖਾਂਦਾ ਪੀਂਦਾ ਹੁੰਦਾ ਸੀ ਇਹ ਬਚਨ ਕਰਦਿਆਂ, ਆਪ ਦੀਆਂ ਅੱਖਾਂ ਵਿੱਚੋਂ ਹੰਝੂ ਨਿਕਲ ਮੋਤੀਆਂ ਹਾਰ ਬਾਣਾ ਧਰਤੀ 'ਤੇ ਕਿਰਨ ਲੱਗ ਪਏ ਅਤੇ ਕਿਹੋ ਨੇ, ਇੱਕ ਸਤਿਗੁਰੂ ਰਾਮ ਸਿੰਘ ਜੀ ਦੇ ਦਰਸ਼ਨ ਬਿਨਾਂ ਮੈਨੂੰ ਇਹ ਸਭ ਕੁਝ ਕਦੀ ਕਦੀ ਫਿੱਕਾ ਲੱਗਣ ਲੱਗ ਪੈਂਦਾ ਹੈ। ਸੰਤ ਜੀ ਅਰਜ਼ ਕੀਤੀ, ਸੱਚੇ ਪਾਤਸ਼ਾਹ ਇੱਦਾਂ ਨਾ ਕਹੋ, ਸੰਗਤ ਨੂੰ ਖੁਸ਼ ਰੱਖੋ। ਤਾਂ ਕਿਹੋ ਨੇ, ਅੱਜ ਕੜਾਹ ਪ੍ਰਸ਼ਾਦ ਅਤੇ ਭਲਕੇ ਜਲੇਬਾਂ ਦਾ ਲੰਗਰ ਹੋਵੇ, ਜੀ ਕਰਦਾ ਏ ਇੱਥੇ ਬਾਗ ਮੇਵੇ ਦੁੱਧਾਂ ਦੇ ਹੜ ਵਗਣ, ਸਿੱਖਾਂ ਨੂੰ ਭਾਗ ਲੱਗਣ, ਹਿੰਦੂਆਂ ਨੂੰ ਸ਼ੁਕਰ। ਸਤਿਗੁਰੂ ਜੀ 16 ਮਾਘ ਤੋਂ ਹੀ ਲੰਗਰ ਸਭ ਰਾਹੀਂ ਆਏ, ਆਪਣੇ ਪਰਾਏ ਨੂੰ ਆਦਰ ਨਾਲ ਦੇਣ ਦਾ ਹੁਕਮ ਕੀਤਾ ਹੋਇਆ ਸੀ। ਭੈਣੀ ਸਾਹਿਬ ਵਾਂਗ ਬਾਗੜ ਦੇ ਲੋਕਾਂ ਜਿਨ੍ਹਾਂ ਨੂੰ ਪਾਣੀ ਪੀਣਾ ਲੋੜ ਵੇਲੇ ਸਵਾਦਲਾ ਮਿਲਦਾ ਸੀ, ਸੋ ਜਲ ਪ੍ਰਸ਼ਾਦ ਛਕਦੇ, ਅਸੀਸਾਂ ਦਿੰਦੇ ਅਤੇ ਕਹਿੰਦੇ, ਇਹ ਤਾਂ ਗੁਰੂ ਬਾਬਾ ਜੀ ਕੱਲਰ ਵਿੱਚ ਆ ਕਵਲ ਲਾਇਆ ਹੈ। ਦੁਆਲੇ ਦੇ ਨਗਰਾਂ ਦੇ ਹਿੰਦੂ ਆਉਂਦੇ ਅਤੇ ਸਤਿਗੁਰੂ ਜੀ ਦੀ ਚਰਨੀ ਲੱਗ ਦੁੱਖ ਦੱਸ ਕੇ ਕਿ ਇਹਨਾਂ ਪਿੰਡਾਂ ਦੇ ਮੁਸਲਮਾਨ ਈਦ ਅਤੇ ਸ਼ਾਦੀਆਂ ਵੇਲੇ ਉਚੇਚਾ ਗਊ ਘਾਤ ਕਰਦੇ ਹਨ ਅਤੇ ਰਾਹੇ ਜਾਂਦਿਆਂ ਨੂੰ ਲੁੱਟ ਲੈਂਦੇ ਹਨ। ਚੰਮਾਂ ਦਾ ਵਪਾਰ, ਗਾਈ, ਭੇਡਾਂ, ਬੱਕਰੀਆਂ ਰੱਖ ਜੰਗਲਾਂ ਵਿੱਚ ਚਾਰ ਪਾਲ ਵੇਚ ਕਰਦੇ ਹਨ ਅਤੇ ਲੋਕਾਂ ਮਾੜਿਆਂ ਰਾਹੀਆਂ ਅਤੇ ਬਾਣੀਆਂ ਦੀ ਬੇਇੱਜ਼ਤੀ ਕਰ ਕੱਪੜੇ ਵੀ ਲਾ ਲੈਂਦੇ ਹਨ। ਅਸਾਂ ਸ਼ੁਕਰ ਕੀਤਾ ਏ ਜੋ ਆਪ ਦਾ ਆਉਣਾ ਹੋਇਆ ਹੈ। ਚੁਚਾਲ ਦੇ ਪਟਵਾਰੀ ਸ਼ਰਧਾ ਸਿੰਘ ਜੋ ਬਾਲਾਸਰ ਚੁਚਾਲੋਂ ਚੜ੍ਹਦੇ ਪਾਸੇ ਰਹਿੰਦਾ ਸੀ ਆਪੋ ਉਚੇਚੇ ਪਤਾਸੇ ਲਿਆ ਵੰਡੇ ਸੀ। ਜਿਸ ਦਿਨ ਹਿਸਾਰ ਸਤਿਗੁਰੂ ਜੀ ਦੇ ਨਾਮ ਦੀ ਰਜਿਸਟਰੀ ਹੋਈ ਸੁਣੀਓ ਸੂ ਸਿੱਖ ਭਾਵੇਂ ਉਹ ਪਟਵਾਰੀ ਸੀ ਤੁਰਕ ਉਸ ਦੀ ਭੀ ਪੱਤ ਲਾਹ ਦਿੰਦੇ ਸੀ। ਸਤਿਗੁਰੂ ਜੀ ਸਭ ਇਸ ਤਰ੍ਹਾਂ ਦੇ ਵਰਤਾਰੇ ਬੀਤੇ ਦੀਆਂ ਸੁਣ ਕਹਿੰਦੇ ਦੇਖੋ ਜੋ ਗੁਰੂ ਜੀ ਨੂੰ ਭਾਵੇ ਹੁਣ ਕੀ ਹੁੰਦਾ ਏ। ਇੱਥੇ ਵਰਨੀ ਦਾ ਆਰੰਭ। ਸਤਿਗੁਰੂ ਜੀ 5 ਫੱਗਣ 2003 ਬਿਕਰਮੀ 101 ਪਾਠਾਂ ਦੇ ਭੋਗਾਂ ਬਾਅਦ ਹੀ ਕੋਠੀਓਂ ਲਹਿੰਦੇ ਨਵੀਂ ਬਣਾਈ ਕੋਠੀ ਵਿੱਚ ਘਿਓ ਦੀ ਜੋਤ ਜਗਾ ਸ਼ੀਸ਼ੇ ਵਿੱਚ ਰੱਖ ਪਾਸ ਧੂਪ ਸੁਗੰਧੀ ਭਰਿਆ ਬਾਟਾ ਰੱਖ ਅਰਦਾਸਾ ਕਰਾ ਭਜਨ ਦੀ ਵਰਨੀ ਭੈਣੀ ਸਾਹਿਬ ਦੀ ਤਰ੍ਹਾਂ ਆਰੰਭੀ। ਸਿੱਖ ਅੰਮ੍ਰਿਤ ਛਕਾ ਲਾਏ 2 ਘੰਟੇ ਦੀ ਰੌਲ ਰੱਖੀ ਅਤੇ ਘੜਿਆਲ ਭੀ ਘੰਟੇ ਘੰਟੇ ਬਾਅਦ ਵਜਾਉਣ ਅਤੇ ਸਿੱਖ ਦੀ ਸੇਵਾ ਲਾਈ। ਚੰਗਾ ਵਰਤ ਦੱਸਣਾ। ਸਤਿਗੁਰੂ ਜੀ ਇੱਕ ਦਿਨ ਸਰਸੇ ਗਏ। ਇੱਕ ਬਾਣੀਏ ਕੋਲ ਚੰਗੀ ਗਊ ਸੀ, ਸਤਿਗੁਰੂ ਜੀ ਦੇ ਮਨਪਸੰਦ ਲੱਗੀ ਅਤੇ ਉਸਨੂੰ ਕਿਹੋ ਨੇ ਸਿੱਖਾਂ ਨੂੰ ਦੁੱਧ ਦੀ ਲੋੜ ਹੈ, ਤੂੰ ਮਰਜ਼ੀ ਦਾ ਮੁੱਲ ਲੈ ਲੈ ਅਤੇ ਗਊ ਸਾਨੂੰ ਦੇ ਦੇ। ਉਸ ਉੱਤਰ ਦਿੱਤਾ ਮੈਂ ਗਊ ਵੇਚਣੀ ਹੀ ਨਹੀਂ। ਥੋੜ੍ਹੇ ਦਿਨਾਂ ਬਾਅਦ ਉਹ ਬਾਣੀਆਂ ਸਤਿਗੁਰੂ ਜੀ ਪਾਸ ਆਇਆ ਅਤੇ ਅਰਜ਼ ਕੀਤੀ ਉਹ ਸੂ ਜੱਗ ਮਲੇਰੇ ਦੇ ਛੋਰੇ ਦਾ ਮੈਂ ਅੱਗੇ 1200 ਦਿੰਦਾ ਸਾਂ ਸਾਲ ਦਾ, ਆਪ ਦੇ ਸਿੱਖ 1500 ਮੰਗਦੇ ਹਨ। ਮੈਂ ਤੇ ਆਪ ਦੀ ਨਹੀਂ ਸੀ ਮੰਨੀ, ਮੁੱਲ ਭੀ ਗਊ ਨਹੀਂ ਸੀ ਦਿੱਤੀ, ਪਰ ਤੁਸੀਂ ਨਾ ਮੇਰੀ ਆਸ਼ਾ ਤੋੜਿਆ ਜੇ ਜ਼ਰੂਰ ਹੀ ਛੋਰਾ ਦੇਵੋ, ਮੈਂ ਆਪ ਦੇ ਸ਼ਰਨੇ ਆਇਆ ਹਾਂ। ਸਤਿਗੁਰੂ ਜੀ ਉਸ ਦੀ ਅਰਜ਼ ਬੇਨਤੀ ਅਤੇ ਪਿਛਲੀ ਨਾ ਕੀਤੀ ਦੀ ਭੁੱਲ ਮੰਨੀ, ਸੁਣ ਸਹਿਜੇ ਹੀ ਕਹਿ ਦਿੱਤਾ ਤੂੰ ਸ਼ਰਨ ਆ ਬੇਨਤੀ ਕੀਤੀ ਹੈ, ਜੋ ਜੀ ਕਰਦਾ ਈ ਦੇਹ। ਉਸ 400 ਕੱਢ ਦਿੱਤਾ ਅਤੇ ਸਤਿਗੁਰੂ ਜੀ ਸੋ ਹੀ ਸਿੱਖਾਂ ਨੂੰ ਕਿਹਾ ਲੈ ਲਵੋ। ਬਾਣੀਏ ਨੂੰ ਜਲ ਪ੍ਰਸ਼ਾਦ ਆਦਰ ਨਾਲ ਛਕਾਇਆ ਸਿੱਖਾਂ ਤੇ ਬਾਅਦ ਆਪੋ ਵਿੱਚ ਕਿਹਾ ਵੱਡਿਆਂ ਨੇ ਕੀ ਹੈ ਇਹੋ ਵਡਾਈ, ਬਿਨੈ ਸੁਣਤ ਹੀ ਬਸ ਹੋਏ ਜਾਈ, ਅਤੇ ਸ਼ਰਨ ਪਰੇ ਕੀ ਰਾਖਤਾ ਨਾ ਹੀ ਸਹਸਾਇਆ। ਅੱਜ ਸਤਿਗੁਰੂ ਜੀ ਵਰਤ ਵਿਖਾਇਆ ਹੈ ਅਤੇ ਸਤਿਗੁਰੂ ਜੀ ਪਾਸ ਹਲੇਮੀ ਨਾਲ ਹੱਥ ਜੋੜ ਜਾ ਕਿਹਾ ਸੱਚੇ ਪਾਤਸ਼ਾਹ ਹੋ, ਇਹ ਬਾਣੀਆਂ ਤਾਂ ਮਿੱਠਾ ਬੋਲ ਬਿਨੈ ਕਰ ਸਾਨੂੰ ਠੱਗ ਗਿਆ ਹੈ। ਸਤਿਗੁਰੂ ਜੀ ਉੱਤਰ ਦਿੱਤਾ ਇਹ ਬਾਣੀਏ ਲੋਕ ਸ਼ਰਮ ਅਣਖ ਮਨਖ ਨੂੰ ਕੁਝ ਨਹੀਂ ਸਮਝਦੇ, ਧਨ ਹੀ ਕਮਾਉਣਾ ਅਤੇ ਖਾਣਾ ਮੁੱਖ ਰੱਖਦੇ ਹਨ। ਅਸਾਂ ਇਸ ਨੂੰ ਚੰਗਾ ਵਰਤ ਦੱਸਣਾ ਸੀ, ਜਿਉਂ ਜਿਉਂ ਇਹ ਤੁਹਾਡੇ ਨਾਲ ਵਰਤਣਗੇ ਚੰਗੇ ਹੋ ਜਾਣਗੇ। ਸਤਿਗੁਰੂ ਜੀ ਪਾਸ ਇੱਕ ਮੁਸਲਮਾਨ ਆਏ ਅਰਜ਼ ਕੀਤੀ ਧੀ ਦਾ ਵਿਆਹ ਹੈ, ਦਾਣੇ ਕਣਕ ਦੇ ਮਣ ਮੁੱਲ ਦਿਓ। ਸਤਿਗੁਰੂ ਜੀ 1 ਮਣ ਮੁੱਲ ਅਤੇ 1 ਮਣ ਮੁਫਤ ਦਿੱਤੇ ਅਤੇ ਕਿਹਾ ਧੀਆਂ ਸਭ ਦੀਆਂ ਸਾਂਝੀਆਂ ਹੁੰਦੀਆਂ ਹਨ। ਸਤਿਗੁਰੂ ਜੀ ਆਪਣੇ ਖਰੀਦੇ ਸਭ ਪਿੰਡਾਂ ਵਿੱਚ ਹੋਕਾ ਦਿਵਾਇਆ ਕਿ ਲੋੜਵੰਦ ਦਾਣੇ ਲੈ ਜਾਣ, ਪਰ ਜਿਸ ਪਾਸ ਰਕਮ ਹੈ ਸੋ ਉਧਾਰ ਨਾ ਕਰੇ, ਅਤੇ ਸਿੱਖਾਂ ਤੋਂ ਕਹਾਇਆ ਹੁਣ ਇੱਥੇ ਕੋਈ ਗਊ ਘਾਤ ਨਾ ਕਰੇ, ਚਮੜੇ ਦਾ ਵਪਾਰ ਭੀ ਕੋਈ ਨਾ ਕਰੇ ਅਤੇ ਤੰਬਾਕੂ ਸਾਡੇ ਖੇਤਾਂ ਖੂਹਾਂ 'ਤੇ ਕੋਈ ਨਾ ਬੀਜੇ, ਕੋਈ ਸ਼ਿਕਾਰ ਨਾ ਖੇਡੇ ਕਿਸੇ ਵੀ ਜਾਨਵਰ ਦਾ। ਕਈਆਂ ਨੂੰ ਮੁੱਲ ਕਈਆਂ ਨੂੰ ਉਧਾਰ ਦਿੱਤੇ ਦਾਣੇ ਅਤੇ ਤੋਲਣ ਵਾਲੇ ਨੂੰ ਸਿੱਖਿਆ ਦਿੱਤੀ ਕਿ ਐਸਾ ਬੋਲ ਤੋਲ ਹੋਵੇ ਦੂਜੇ ਦੇ ਪਰਖਿਆਂ ਪੂਰਿਓਂ ਵੀ ਵੱਧ ਹੀ ਉਤਰੇ। ਸਤਿਗੁਰੂ ਜੀ ਸਿੱਖਾਂ ਨੂੰ ਸਿੱਖ ਮਤ ਦਿੱਤੀ ਕਿ ਅਰਦਾਸਾ ਕਰ ਟੁਰੋ ਪਰ ਜੈਕਾਰਾ ਨਾ ਬੁਲਾਓ, ਆਪੋ ਵਿੱਚ ਪੂਰੇ ਹਿੱਤ ਨਾਲ ਰਹੋ, ਜਿੱਚਰ ਬਾਹਰ ਗਿਆ ਜਥਾ ਨਾ ਆਵੇ, ਕੋਠੀ ਵਾਲੇ ਉਡੀਕ ਕਰੋ, ਕਿਸੇ ਓਬੜ ਨਾਲ ਘੱਟ ਭਿੱਜੋ, ਆਪੋ ਵਿੱਚ ਹੀ ਹੇਤ ਭੇਤ ਰੱਖੋ। ਹਰ ਨਗਰ ਦੇ ਫਸਲ ਰੁੱਖਾਂ ਦੀ ਸੰਭਾਲ ਲਈ ਜਥੇ ਤੁਰਦੇ ਸੀ, ਜਲ ਅਤੇ ਖੂਹਾਂ ਤੋਂ ਕੱਢ ਸਿੱਖ ਛਕਦੇ ਸੀ ਅਤੇ ਸ਼ਰਦਾਈ ਪ੍ਰਸ਼ਾਦੇ ਪਿੱਛੋਂ ਪੀ ਸਿੱਖ ਲੋੜ ਪਈ ਨੂੰ ਪਹੁੰਚਾਉਂਦੇ ਸੀ। ਵਿੱਚ ਵਿੱਚ ਹਿੰਦੂ ਅਤੇ ਮੁਸਲਮਾਨ ਵੀ ਐਸੇ ਸੀ ਜੋ ਆ ਦੱਸਦੇ ਸੀ ਕਿ ਇਹ ਲੋਕ ਸਿੱਖਾਂ ਨੂੰ ਚੰਗਾ ਨਹੀਂ ਜਾਣਦੇ। ਇਸ ਵਾਸਤੇ ਹੀ ਸਤਿਗੁਰੂ ਜੀ ਸਭ ਸੋਝੀ ਨਵੇਂ ਲੋਕਾਂ ਨਾਲ ਵਰਤਣ ਯੋਗ ਦਿੱਤੀ ਸੀ। ਵੇਲੇ ਦੀ ਪਛਾਣ। ਡਿਪਟੀ ਜੱਗ ਮਲੇਰੇ ਬੰਗਲੇ ਆਏ, ਅੱਗੇ ਮੁਸਲਮਾਨਾਂ ਕਿਹਾ ਕਿ ਸਿੱਖਾਂ ਕਿਹਾ ਹੈ ਹੁਣ ਇੱਥੇ ਗਊ ਨਹੀਂ ਕਤਲ ਕਰਨ ਦੇਣੀ, ਈਦ ਅਤੇ ਸ਼ਾਦੀਆਂ 'ਤੇ ਚਮੜੇ ਦਾ ਵਪਾਰ ਵੀ ਨਹੀਂ ਕਰਨ ਦੇਣਾ। ਉਸ ਕਿਹਾ ਇਹ ਹੁਣ ਇਹਨਾਂ ਸਿੱਖਾਂ ਦੀ ਰਿਆਸਤ ਹੈ, ਤੁਹਾਨੂੰ ਹੁਣ ਅੱਗੇ ਵਾਲਾ ਸੁਭਾਅ ਬਦਲ ਕੇ ਵਸਣਾ ਚਾਹੀਦਾ ਹੈ। ਨਹਿਰ ਦਾ ਐਕਸੀਅਨ ਚੁਚਾਲ ਆਇਆ ਅਤੇ ਕਹਿ ਗਿਆ, ਨਹਿਰ ਦਾ ਪਾਣੀ ਜਿਤਨਾ ਚਾਹੋ ਵਰਤੋ, ਪਰ ਬਰਸਾਤਾਂ ਹੋਈਆਂ ਓਟੂ ਭਰੇ 'ਤੇ ਹੀ ਆਵੇਗਾ। ਸੰਤ ਸਿੰਘ ਨਲਵਾ ਛੋਟਾ ਪੁਲਿਸ ਕਪਤਾਨ DSP ਸਰਸੇ ਰਹਿੰਦਾ, ਸਿੱਖਾਂ ਨੂੰ ਬਹੁਤ ਚੰਗਾ ਜਾਣਦਾ, ਸਤਿਗੁਰੂ ਜੀ ਦੀ ਚਰਨੀ ਆਏ ਲੱਗਾ। ਗੁੱਜਰਾਂ ਵਾਲਿਓਂ ਸਰਦਾਰ ਹਰੀ ਸਿੰਘ ਨਲੂਏ ਦੀ ਅੰਸ਼ ਵਿੱਚੋਂ ਸੀ ਅਤੇ ਕਹਿੰਦਾ ਸੀ, ਇਹ ਲੋਕ ਬੜੇ ਵਿਗੜੇ ਹੋਏ ਹਨ, ਤੁਸਾਂ ਧੀਰਜ ਨਾਲ ਵਰਤਣਾ ਅਤੇ ਵੇਲੇ ਨੂੰ ਪਛਾਣ ਤੋਰਨਾ ਅਤੇ ਤਕੜੇ ਹੋ ਕੇ ਰਹਿਣਾ। ਸਤਿਗੁਰੂ ਜੀ ਸ਼ੇਖੂਪੁਰੇ ਬੇਦਾਦ ਜ਼ਿਲ੍ਹਾ ਗੁੱਜਰਾਂ ਵਾਲੇ ਦੇ ਹੋੜੇ ਨੂੰ ਟੁਰੇ ਅਤੇ ਬਚਨ ਕੀਤੋ, ਮੈਨੂੰ ਗਿਆ ਨਾ ਜਾਣਨਾ, ਤੁਹਾਡੇ ਕੋਲ ਹੀ ਹੋਵਾਂਗਾ, ਮੇਰੀਆਂ ਮੱਤਾਂ ਦਿੱਤੀਆਂ ਚੇਤੇ ਰੱਖ, ਧੀਰਜ ਨਾਲ ਚੱਲਣਾ ਅਤੇ ਨਰਮਾਈ ਨਾਲ ਵਰਤਣਾ, ਭਜਨ ਬਾਣੀ ਕਰਨੇ। ਹੋਲੇ ਤੋਂ ਪਹਿਲਾਂ ਟਿੱਬੀ ਦੀ ਸੰਗਤ ਚਿੱਠੀ ਘੱਲੀ ਸੀ, ਹੋਲਾ ਸ਼ੇਖੂਪੁਰੇ ਦੇਖੀਏ। ਉੱਤਰ ਦਿੱਤੋ ਨੇ, ਤੁਹਾਡੇ ਨੇੜੇ ਹੀ ਰੌਣਕਾਂ ਹੋਣਗੀਆਂ, ਉਦਾਸ ਨਾ ਹੋਵੋ, ਤੁਹਾਡੇ ਤਪਨੇ ਹੀ ਇੱਧਰ ਆਉਂਦਾ ਹੈ, ਨਹੀਂ ਤਾਂ ਮੈਂ ਤਾਂ ਪਹਾੜਾਂ ਵੱਲ ਹੀ ਰੁੱਖ ਰੱਖਦਾ ਸਾਂ। ਹੋਲਾ 23-24-25 ਫੱਗਣ ਸੀ, ਫਿਲੋਕਿਆਂ ਵਾਲੇ ਸੇਠਾਂ ਵੱਲੋਂ ਇੱਕ ਦਿਨ ਬਾਹਰ ਫਸਲਾਂ ਬਿਰਖਾਂ ਦੇ ਸੰਭਾਲ ਖਿਆਲ ਵਾਲਾ ਜੱਥਾ ਵੇਲੇ ਨਾਲ ਕੋਠੀ ਨਾ ਆਇਆ, ਕੋਠੀ ਵੀ ਕਿਸੇ ਪ੍ਰਸ਼ਾਦਾ ਨਾ ਛਗਿਆ। ਢੂੰਡ ਨੂੰ ਗਏ ਜਥੇ ਅਕਾਲ ਬੁਲਾਈ ਸੋਤੇ ਤਰਕਾਲੀ, ਅੱਗੋਂ ਉਹਨਾਂ ਭੀ ਬੁਲਾਈ ਰਲ ਕੋਠੀ ਆਏ ਤਾਂ ਸਭ ਨੇ ਪ੍ਰਸ਼ਾਦ ਛਕਿਆ। ਬਾਹਰ ਫਸਲ ਦੇ ਕਣਕੂਤ ਕਰਨ ਦਾ ਆਮ ਕੰਮ ਹੁੰਦਾ ਸੀ, ਖੇਤ ਵੇਖ ਬੀਜਣ ਵਾਲੇ ਨਾਲ ਦਾਣੇ ਜਾਂ ਰੁਪਏ ਕਰ ਲੈਣੇ, ਨਾਮ ਲਿਖ ਲੈਣਾ। ਇਹ ਲੋਕ ਹਰੇ ਖੇਤ ਪਸ਼ੂਆਂ ਨੂੰ ਪਾਉਂਦੇ ਅਤੇ ਖਾਂਦੇ ਸੀ, ਕਣਕੂਤ ਅੰਦਾਜ਼ੇ ਦਾ ਨਾਂ ਹੈ। ਇੱਕ ਦਿਨ ਇੱਕ ਸਿੱਖ ਬਿਨ ਵੰਡਿਆਂ ਛੋਲੇ ਦਾਲੇ ਲਈ ਲੈ ਆਉਂਦੇ ਸੀ, ਸਿੱਖਾਂ ਸਾਧਾਂ ਝਿੜਕਿਆ ਅਤੇ ਉਸੇ ਮੁਜਾਰੇ ਦੇ ਘਰ ਘੱਲੇ ਸੀ। ਤਦੋਂ ਇਹ ਆਪੋ ਵਿੱਚ ਸਨੇਹ ਸੀ ਅਤੇ ਪਰਾਇਆ ਹੱਕ ਨਾ ਖਾਣ ਦਾ ਨੇਮ ਸੀ, ਹੁਣ ਤਾਂ ਹੋਰ ਹੀ ਗੱਲ ਹੋ ਗਈ ਹੈ।